I'm ਕਬੀਰ ਸੁਣੋਰੇ ਸੰਤੋ, ਇਹ ਸਾਰੀ ਬਾਣੀ ਦਾਦ ਵਿਚ ਨਹੀਂ ਹੈ, ਪੋਇਟਰੀ ਚ ਹੈ। ਜਿੰਨਾ ਬ੍ਰਹਮ ਗਿਆਨ ਹੈ ਇਹ ਪੋਇਟਰੀ ਚ ਹੈ, ਨਜ਼ਮ ਚ ਹੈ, ਨਸਰ ਚ ਨਹੀਂ ਹੈ। ਇਹ ਇਹਦੇ ਵਿਚ ਭੇਦ ਹੈ ਕਿ ਇਹਦੇ ਵਿਚ ਜਿਹੜੇ ਪੋਇਟਰੀ ਦੇ ਜੋ ਲਫ਼ਜ਼ ਹੁੰਦੇ ਹੈ ਉਹ ਇਸ ਤਰ੍ਹਾਂ ਦਾ ਕੰਮ ਕੀਤਾ ਹੁੰਦਾ, ਇੱਕ ਸੰਗਲ ਲੁਹਾਰ ਬਣਾਉਂਦਾ, ਉਹ ਥੋੜਾ ਦਿਨ ਥੋੜਾ ਫੇੜਦਾ ਰਹਿੰਦਾ ਹੈ ਤੇ ਨਾਲ ਦੂਸਰਾ ਬੰਦਾ ਵੀ ਲਗੋਟੇ ਕੱਸ ਕੇ ਹੋਇਆ ਹੁੰਦਾ, ਦੇ ਥੋੜੇ ਤੇ ਥੋੜਾ ਮਾਰ ਕੇ ਉਹ ਇੱਕ ਸੰਗਲ ਤਿਆਰ ਕਰਦਾ ਜਿਹੜਾ ਕਿ 10-12 ਰੁਪਏ ਦਾ ਵਿਕਦਾ। ਮਿਹਨਤ ਜ਼ਿਆਦਾ, ਬਿਜ਼ਨਸ ਘੱਟ, ਆਊਟਪੁੱਟ ਘੱਟ। ਸਾਰਾ ਜ਼ੋਰ ਲਾ ਦਿੰਦਾ ਸਾਰੀ ਦਿਹਾੜੀ, ਇੱਕ ਸੰਗਲ ਬਣਦਾ ਮੋਟਾ ਜਿਹਾ ਮਹਿੰਦਾ, ਉਹਨੂੰ ਬਾਜ਼ਾਰ ਚ ਵੇਚ ਕੇ ਤੇ ਉਹ ਥੋੜੇ ਕੁ ਪੈਸੇ ਮਿਲਦੇ ਹਨ। ਇੱਕ ਸੁਨਿਆਰਾ ਹਫ਼ਤੇ ਭਰ ਚ ਇੱਕ ਗਹਿਣਾ ਬਣਾਉਂਦਾ ਔਰ ਥੋੜਾ ਜਿਹਾ ਕੰਮ ਕਰਦਾ, ਉਹ ਗਹਿਣੇ ਦਾ 1000 ਰੁਪਏ ਮੁੱਲ ਹੁੰਦਾ। ਇਹ ਸਾਡੀ ਸਾਰੀ ਬਾਣੀ ਲੁਹਾਰ ਵਾਲਾ ਕੰਮ ਨਹੀਂ ਕੀਤਾ ਗੁਰੂਆਂ ਨੇ, ਇਹ ਸੁਨਿਆਰੇ ਵਾਲਾ ਕੰਮ ਹੈ। ਇਹਦੇ ਇੱਕ ਇੱਕ ਲਫ਼ਜ਼ ਚ ਭੇਦ ਹੈ, ਇੱਕ ਇੱਕ ਲਫ਼ਜ਼ ਪੋਇਟਰੀ ਇਸੇ ਕਰਕੇ ਲਿਖੀ ਜਾਂਦੀ ਹੈ ਕਿ ਉਹਦੇ ਵਿਚ ਵਜ਼ਨ ਵੀ ਹੁੰਦਾ, ਮੌਸੀਕੀ ਵੀ ਹੁੰਦੀ, ਵਜ਼ਨ ਤੋੜ ਵੀ ਹੁੰਦਾ, ਕਾਫੀਆ ਵੀ ਮਿਲਦਾ। ਉਹਨੂੰ ਉੱਦਾਂ ਵੀ ਪੜ੍ਹ ਲਓ ਤੇ ਉਹਦਾ ਬੜਾ ਰਾਹਤ ਹੁੰਦਾ ਪੋਇਟਰੀ ਦਾ। ਲੇਕਿਨ ਉਹਦੀ ਜਿਹੜੀਆਂ ਲਾਈਨਾਂ ਹੁੰਦੀਆਂ ਉਹ ਵੀ ਆਮ ਲਫ਼ਜ਼ਾਂ ਨੂੰ ਉਹ ਲਫ਼ਜ਼ ਨਹੀਂ ਹੁੰਦੇ। ਹੁਣ ਇੱਥੇ ਕਬੀਰ ਜੀ ਉਹ ਨਾਮ ਜਪਣ ਦੀ ਸ਼ਬਦ ਸੁਰਤ ਦੀ ਖੇਡ ਦੇ ਰਹੇ ਨੇ। ਪਹਿਤ ਕਬੀਰ ਸੁਨੋਰੇ ਸੰਤੋ, ਇਹ ਸੰਤੋ ਨਾਲ ਨਾਮ ਨੂੰ ਕਹੋ ਤੇ ਨਾਲ ਹੀ ਉਹਨੂੰ ਸੁਣੋ ਕੰਨਾਂ ਨਾਲ। ਜੇ ਸੁਣਦੇ ਨਹੀਂ ਤੇ ਤੁਹਾਡਾ ਧਿਆਨ ਬਾਹਰ ਕਿਤੇ ਗਿਆ। ਇਸੇ ਕਰਕੇ ਮਹੱਲੇ ਨੌਵੇਂ ਦੀ ਬਾਣੀ ਚਾਹੁੰਦਾ, ਕਹੋ ਨਾਨਕ ਸੁਣ ਰਹੇ ਮਨ, ਜਿੰਨਾ ਵੀ ਮੂੰਹ ਨਾਲ ਤੂੰ ਕਹਿਣਾ ਹੈ ਨਾਮ ਉਹਨੂੰ ਸੁਣ ਕੰਨਾਂ ਨਾਲ। ਪਿੱਛੇ ਅਸੀਂ ਦੱਸਿਆ ਸੀ ਕਿ ਸ਼ਬਦ ਸੁਰਤ ਉਹ ਹੈ ਜਿੰਨਾ ਨਾਮ ਮੂੰਹ ਨਾਲ ਕਹਿਣਾ ਹੈ ਉਹਨੂੰ ਸੁਣਨਾ ਹੈ, ਇਹੋ ਹੀ ਹੈ ਕਹਿਣਾ ਤੇ ਸੁਣਨਾ। ਬਾਰ ਬਾਰ ਬਾਣੀ ਚ ਆਊਗਾ ਕਹੋ ਨਾਨਕ, ਨਾਮ ਨੂੰ ਕਹੋ ਔਰ ਕਹੋ ਦੇ ਹਾਹੇ ਨੂੰ ਹਮੇਸ਼ਾ ਹੀ ਅੰਤਰ ਹੋਏਗਾ। ਉਹ ਪਰਮੇਸ਼ਰ ਦਾ ਨਾਮ ਕਹਿਣ, ਕਹੋ ਨਾਨਕ ਹੇ ਨਾਨਕ, ਨਾਨਕ ਇੱਕ ਛਾਪ ਹੈ। ਜਿੱਦਾਂ ਜਿਹੜੇ ਸ਼ਾਇਰ ਹੁੰਦੇ ਆ, ਕਵੀ ਹੁੰਦੇ, ਉਹ ਆਪਣਾ ਛੋਟਾ ਨਾਂ ਹੀ ਕਲਾਉਂਦੇ ਹੈ, ਉਹਨੂੰ ਛਾਪ ਕਹਿੰਦੇ ਆ ਪੰਜਾਬੀ ਚ। ਪੀਏ ਉਹਦਾ ਮਿਹਨਤ ਕੋਈ ਨਹੀਂ ਹੁੰਦਾ। ਜਿੱਥੇ ਬੜਾ ਗੂੜ੍ਹ ਗਿਆਨ ਹੈ ਸਾਰੀ ਬਾਣੀ ਦਾ, ਹੈ ਜਿੱਥੇ ਨਾਨਕ ਦੇ ਥੱਲੇ ਔਂਕੜ ਨਾ ਹੋਵੇ, ਕੱਲਾ ਹੋਵੇ ਕਹੋ ਨਾਨਕ ਹਰ ਭਾਜਮਨ। ਜਿੱਥੇ ਨਾਨਕ ਆ ਜਾਏ ਬਗੈਰ ਔਂਕੜ ਤੋਂ, ਉਹਦੇ ਤੇ ਬੂਠਾ ਰੱਖ ਲਓ, ਉਹਨੂੰ ਨਹੀਂ ਪੜ੍ਹਨਾ, ਉਹਦਾ ਮਤਲਬ ਕੋਈ ਨਹੀਂ ਹੁੰਦਾ ਤਸੱਲਸ ਦਾ। ਉੱਥੇ ਬੂਠਾ ਰੱਖ ਕੇ ਕਹੋ ਹਰ ਭਾਜਮਨ, ਨਾਮ ਨੂੰ ਕਹਿ ਇਹੋ ਭਜਨ, ਹੋਰ ਕੋਈ ਭਜਨ ਨਹੀਂ ਹੈ। ਜਿੱਥੇ ਕਹੋ ਨਾਨਕ ਆ ਜਾਏ, ਹਰ ਸ਼ਬਦ ਸਾਡਾ ਪੂਰਨ ਬ੍ਰਹਮ ਗਿਆਨ ਹੈ। ਬਾਣੀ ਐਡੀ ਉੱਚੀ ਹੈ ਕਿ ਕੋਈ ਪੋਇਟਰੀ, ਹਰ ਸ਼ਬਦ ਚ ਸਵਾਲ ਹੋਏਗਾ, ਜਵਾਬ ਹੋਏਗਾ, ਲੇਕਿਨ ਉਹਦੇ ਵਿਚ ਉਪਦੇਸ਼ ਵੀ ਦੇ ਦੇਣਗੇ ਨਾਮ ਜਪਣ। ਹਰ ਸ਼ਬਦ ਅਸੀਂ ਕੱਢਦੇ ਰਹਾਂਗੇ। ਹਰ ਸ਼ਬਦ ਪੂਰਨ ਬ੍ਰਹਮ ਗਿਆਨ ਹੈ, ਅਧੂਰਾ ਨਹੀਂ ਹੈ। ਜਿਸ ਤਰ੍ਹਾਂ ਸ਼ਬਦ ਬਹੁਤ ਡੂੰਘੀ ਚੀਜ਼ ਹੈ, ਜੇ ਇਹ ਨਈਏ ਨੇ ਸਟਿੱਕ ਫੜ ਲਈ ਸ਼ਬਦ ਦੀ, ਘਰ ਬੈਠੇ ਅਸੀਂ ਸਾਰੀ ਬਾਣੀ ਸਮਝ ਸਕਦੇ। ਬਾਬੇ ਨਾਨਕ ਨੇ ਸ਼ਬਦ ਲਾਇਆ, ਕਲ ਤਾਤੀ ਰਾਜੇ ਕਸਾਈ, ਧਰਮ ਪੰਥ ਕਰ ਉੱਡ ਰਿਹਾ, ਤੇ ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀਂ ਕਹਿ ਚੜਿਆ, ਸੋ ਭਾਲ ਵਕੁੱਲੀ ਹੋਈ, ਅੰਧੇਰੇ ਰਾਹ ਨਾ ਕੋਈ, ਵਿਚ ਹਉਮੈ ਕਰ ਦੁਖ ਰੋਈ, ਰਹਾਓ ਕਹੋ ਨਾਨਕ ਕਿਨ ਵਿਧ ਕਾ ਕਹੋ। ਹੁਣ ਜੁਗ ਕੇ ਉਪਦੇਸ਼ ਕਿੱਥੇ ਲੱਭੀਏ? ਨਾਨਕ ਕਹਿ ਰਿਹਾ ਵੀ ਦੱਸੋ ਕਿਹਦੇ ਨਾਲ ਗੱਤ ਹੋਵੇ। ਹੁਣ ਭਾਲ ਵਕੁੱਲੀ ਹੋਈ, ਬਾਬਾ ਨਾਨਕ ਦਾ ਉਸ ਵੇਲੇ ਦੀ ਬੋਲੀ ਹੈ, ਵਕੁੱਲੀ ਕਹਿੰਦੀ ਹੈ ਮੈਂ ਪਾਗਲ ਹੋ ਰਿਹਾ, ਮੈਨੂੰ ਰਾਹ ਦਾ ਪਤਾ ਨਹੀਂ ਲੱਗਦਾ। ਜਿਹੜੇ ਮਿਨਿਸਟਰ ਹੈ, ਜਿਹੜੇ ਰਾਜੇ ਹੈ, ਉਹ ਪਸਾਈਆਂ ਦਾ ਕੰਮ ਕਰ ਰਹੇ। ਕਲਯੁਗ ਦੇ ਵਿਚ ਕਲਯੁਗ ਇਹ ਸਿਰਫ ਟੈਂਕੀ ਬਣੀ ਪਈ ਹੈ, ਇੰਨੀ ਕਰਪਸ਼ਨ ਹੈ ਕਲਯੁਗ ਚ। ਕਲ ਕਾਪੀ ਰਾਜੇ ਕਸਾਈ ਹੈ, ਕਸਾਈ ਦਾ ਕੰਮ ਕਰ ਰਹੇ। ਕਸਾਈ ਦਾ ਕੰਮ ਕੀ ਹੈ? ਪਬਲਿਕ ਦਾ ਟੈਕਸ ਦਾ ਪੈਸਾ ਖਾਣਾ। ਇਹ ਕਹਿੰਦੇ ਕਮਿਸ਼ਨ ਹੈ, ਇਹਦੀ ਉੱਪਰੋਂ ਮਿਲਦਾ, ਇਹ ਤੇ ਹੱਕ ਹੈ ਸਾਡਾ ਗਵਰਨਮੈਂਟ ਸਰਵਿਸ ਦਾ, ਸਰਵੈਂਟ ਦਾ। ਉਹ ਭਾਈ ਉਹ ਟੈਕਸ ਦਾ ਪੈਸਾ ਖਾਂਦੇ ਹੋ ਤੁਸੀਂ, ਲੋਕਾਂ ਦੀ ਟੈਕਸ ਦੀਆਂ ਜੇਬਾਂ ਚ ਹੋਦਾ, ਉਹਦੇ ਨਾਲ ਸਰਕਾਰ ਨੇ ਸੜਕਾਂ ਬਣਾਉਣੀਆਂ, ਕਿੱਥੇ ਭੁਟਾਲ ਆ ਗਿਆ ਉਹਨੂੰ ਗਰੀਬਾਂ ਦੀ ਮਦਦ ਕਰਨੀ ਆ, ਫੰਡ ਕਿੱਥੋਂ ਆਉਂਦਾ ਹੈ? ਗਰੀਬਾਂ ਤੋਂ ਸਾਰਿਆਂ ਕੋਲ ਆਉਂਦਾ, ਉਹਦੇ ਵਿਚੋਂ ਜਿਹੜਾ ਕੋਈ ਖੁੱਲਦਾ ਹੈ ਉਹੋ ਹੀ ਹੈ, ਉਹ ਕਸਾਈ ਦਾ ਕੰਮ ਹੈ। ਗਰੀਬਾਂ ਦਾ ਖੂਨ ਚੂਸਣਾ, ਪੈਸਾ ਖਾਣਾ, ਉਹਦਾ ਜਿੰਨੀ ਤਨਖਾਹ ਮਿਲਦੀ ਹੈ ਉਹਨਾਂ ਰੱਜ ਕੇ ਅਸੀਂ ਕੰਮ ਦਫ਼ਤਰ ਚ ਕਰਨਾ, ਨਾ ਕਿ ਲੱਤਾਂ ਜਾ ਕੇ 10 ਵਜੇ 11 ਵਜੇ ਗਏ ਤੇ ਟੇਬਲ ਤੇ ਲੱਤਾਂ ਰੱਖ ਲਈਆਂ, ਹੱਥ ਚ ਅਖਬਾਰ ਫੜ ਲਈ ਤੇ ਸਾਰਾ ਟਾਈਮ ਗੁਜ਼ਾਰਤਾ, ਉਹ ਵੀ ਤੁਸੀਂ ਪਬਲਿਕ ਦਾ ਨੁਕਸਾਨ ਕਰ ਰਹੇ ਹੋ। ਇਹ ਪਹਿਲਾਂ ਪਿਛਲੇ ਕੱਲ ਕਾਪੀ ਜਿਹੜੀ ਕਲਯੁਗ ਹੈ, ਕੈਂਤੀ ਬਣੀ ਹੈ। ਰਾਜੇ ਕਸਾਈਆਂ ਨਾਲ ਕੰਮ ਕਰ ਰਹੇ ਨੇ, ਰਾਜਿਆਂ ਦੇ ਨਾਲ ਸਾਨੂੰ ਮਿਨਿਸਟਰ ਲਾਉਣੇ ਪੈਣੇ ਇਸ ਵੇਲੇ ਉਹ ਲਫ਼ਜ਼, ਕਿਉਂਕਿ ਡੈਮੋਕਰੇਸੀ ਹੈ। ਕੱਲ ਕਾਪੀ ਰਾਜੇ ਕਸਾਈ, ਧਰਮ ਦੇ ਤੇ ਖੰਘ ਲੱਗ ਗਏ ਜਿੱਦਾਂ ਕੋਈ ਉੱਡ ਗਿਆ, ਧਰਮ ਹੈ ਹੀ ਕਿਤੇ ਨੇ। ਸਾਰੇ ਇੰਡੀਆ ਚ ਦੇਖ ਲਓ, ਕਿਸੇ ਡਿਊਟੀ ਚ ਕੋਈ ਆਪਣੇ ਧਰਮ ਤੇ ਨਹੀਂ ਚੱਲਦਾ। ਕੱਲ ਕਾਪੀ ਰਾਜੇ ਕਸਾਈ, ਧਰਮ ਪੰਥ ਕਰ ਉੱਡ ਰਿਹਾ, ਤੂੜ ਅਮਾਵਸ ਕਾਲੀ ਰਾਤ ਪਈ ਹੈ, ਮੱਸਿਆ ਦੀ ਜਿੱਦਾਂ ਕਾਲੀ ਰਾਤ ਹੁੰਦੀ, ਚੰਦਰਮਾ ਕਦੇ ਦਿਸਦਾ ਨੀ ਸੱਚ ਦਾ, ਮੂਲ ਮਾਵਤ ਸੱਚ ਚੰਦਰਮਾ ਹੂ ਹਾਲਤ ਹੋਈ ਹੋਈ ਹੈ। ਅਸੀਂ ਖਿਆਲ ਕਰਨਾ, ਅਸੀਂ ਡੀ ਮੋਰਲਾਈਜ਼ ਨਹੀਂ ਹੋਣਾ, ਅਸੀਂ ਕੋਈ ਪੈਸੀਮਿਸਟਿਕ ਵਿਊ ਨਹੀਂ ਲੈਣੀ ਜ਼ਮਾਨੇ ਮੁਤਲਕ। ਮਹਾਰਾਜ ਕਹਿੰਦਾ ਆਪਣੀ ਬਾਣੀ ਚ ਵੀ ਭਾਵੇਂ ਰਾਜੇ ਕਸਾਈ ਹੋ ਜਾਣ, ਖੁਸ਼ ਹੋ ਜਾਏ, ਮੇਰੀ ਦੇਹ ਨੂੰ ਦੁੱਖ ਲੱਗ ਜਾਣ, ਪੋਲੀਟੀਕਲ ਹਾਲਤ ਬਾਬਰ ਆ ਜਾਵੇ। ਗੁਰੂ ਨਾਨਕ ਦਾ ਸ਼ਬਦ ਮੈਂ ਕਹਿਣ ਲੱਗਾ, ਬਾਬਰ ਆ ਜਾਏ, ਰਾਜੇ ਅੰਤਾਂ ਕਟਾ ਵੱਡੀ ਹੋ ਰਹੇ ਦਿਲ ਚ। ਅੱਗੇ ਕਹਿੰਦੇ ਭੀ ਤੂੰ ਹੈ ਸਾਲਾਹਣਾ, ਅੱਖ ਲੈ ਨਚਾਓ। ਮਹਾਰਾਜ ਨੇ ਮੁਰਦਿਆਂ ਦੇ ਉੱਤੇ ਵੀ ਜਿਸ ਵੇਲੇ ਬਾਬਰ ਆਇਆ ਹੈ, ਉਸ ਵੇਲੇ ਮੁਰਦਿਆਂ ਦੇ ਤਹਿ ਸਾਰੇ ਕੁੜੀਆਂ ਲਜਾਈ ਆ ਰਿਹਾ ਹੈ, ਖੂਨ ਖਰਾਬਾ ਹੋ ਰਿਹਾ। ਮਹਾਰਾਜ ਕਹਿੰਦੇ ਭੀ ਤੂੰ ਹੈ ਸਾਲਾਹਣਾ, ਅੱਖ ਲੈ ਨਚਾਓ। ਮੈਂ ਨਾਮ ਨੂੰ ਅੱਖ ਜਾਣਾ, ਮੇਰਾ ਚਾਰ ਰੱਬ ਦਾ ਇਸ਼ਕ ਹੈ, ਮੈਂ ਉਹਨੂੰ ਭਜੀ ਜਾਣਾ, ਉਹਦੇ ਰੰਗ ਹੈ ਜੋ ਹੋ ਰਿਹਾ ਹੈ। ਲੇਕਿਨ ਉਹ ਹਾਲਤ ਦੇਖ ਕੇ ਸਾਰੀ ਕਹਿ ਰਹੇ ਨੇ ਕਿ ਉਸ ਵੇਲੇ ਕੱਲ ਕਾਪੀ ਰਾਜੇ ਕਸਾਈ, ਧਰਮ ਪੰਥ ਘਰ ਉੱਡ ਰਿਹਾ, ਕੂੜ ਅਮਾਵਤ ਸੱਚ ਚੰਦਰਮਾ ਦੀਸੇ ਨਾਹੀਂ ਕਹਿ ਚੜਿਆ, ਚੰਦਰਮਾ ਕਿਤੇ ਦਿਸਦਾ ਨੀ। ਹਾਂ ਭਾਲ ਵਕੁੱਲੀ ਹੋਈ, ਵਕੁੱਲੀ ਕਹਿੰਦੀ ਹੈ ਜਿਹੜੀ ਕਿ ਮੰਜੀ ਚੰਗੀ ਭਲੀ ਗਰਮੀ ਵਿਚ ਹੁੰਦੀ ਹੈ ਚੌਰਸ, ਜਦੋਂ ਕਿਤੇ ਪਹਿਲ ਛੱਲਾ ਕਿਤੇ ਬਾਹਰ ਬਾਣ ਦੀ ਮੰਜੀ ਰਹਿ ਜਾਏ ਨਾ, ਤੇ ਥੋੜੀ ਜਿਹੀ ਘੜੀ ਤੋਂ ਬਾਅਦ ਉਹਨੂੰ ਕਿਤੇ ਅੰਦਰ ਪਈਏ ਤੇ ਉਹ ਚਕਾਣ ਪਈ ਹੁੰਦੀ, ਉਹ ਰੈਕਟੈਂਗਲ ਰਹਿੰਦੀ, ਉਹ ਪੂਰੀ ਰਿੰਗ ਚੜੀ ਜੀ ਹੋ ਜਾਂਦੀ ਹੈ, ਫਿਰ ਉਹਦੇ ਜਰਾ ਲੱਤਾਂ ਲੱਤਾਂ ਮਾਰ ਕੇ ਦਾਊਂ ਫੜ ਕੇ ਫਿਰ ਉਹਨੂੰ ਸਿੱਧੀ ਕਰੀਦੀ। ਏਦਾਂ ਖੇਡੇ ਕਿ ਸਾਰਾ ਜਮਾਨਾ ਡਿਗੜਿਆ ਪਿਆ, ਮੈਂ ਭਾਲ ਵਕੁੱਲੀ ਹੋ ਗਿਆ, ਮੈਨੂੰ ਕੋਈ ਪਤਾ ਨੀ ਲੱਗਦਾ ਕਿ ਸਹੀ ਚੀਜ਼ ਕਿੱਥੇ ਹੈ, ਮੈਂ ਪਾਗਲ ਹੋ ਗਿਆ ਭਾਲ ਕੇ ਕੀ ਕਰਾਂ ਮੈਂ ਇਹੋ ਜਿਹੇ ਜਮਾਨੇ ਚ। ਉਹ ਭਾਲ ਵਕੁੱਲੀ ਹੋਈ, ਉਹ ਕਹਿੰਦੀ ਸਾਰਾ ਕੁਛ ਹੋ ਕੀ ਰਿਹਾ, ਅੱਗੇ ਐਨ ਜਵਾਬ ਆ ਗਿਆ ਵਿਚ ਹੋਮੇ ਘਰ ਦੁੱਖ ਰੋਈ, ਸਾਰਾ ਕੁਰਸੀ ਦਾ ਝਗੜਾ, ਸਾਰਾ ਹੋਮੇ ਦਾ ਝਗੜਾ, ਮੈਂ ਦਾ ਝਗੜਾ ਉੱਥੇ ਰਹਾਉ ਲਾਉਂਦੇ। ਉਹ ਭਾਲ ਵਕੁੱਲੀ ਹੋਈ ਵਿਚ ਕਹਿੰਦੇ ਸਾਰੀ ਦੁਨੀਆਂ ਦੁਖੀ ਹੈ, ਸਾਰੇ ਨਾਲ ਦੁਖੀ ਹੈ, ਹੋਮੇ ਕਰਕੇ ਅੰਦਰ ਹੋਮੇ ਹੈ, ਮੈਂ ਹੈ, ਹੋਮੇ ਨੇ ਸਮਝਦੇ ਨੀ, ਹੋਮੇ ਕਰਕੇ ਸਾਰੇ ਦੁਖੀ ਹੈ। ਸਾਰੀ ਦੁਨੀਆਂ ਦੇ ਕੰਮ ਅਸੀਂ ਹੋਮੇ ਚ ਕਰਦੇ ਹਾਂ, ਹੋਮ ਚ ਆਇਆ, ਹੋਮ ਚ ਗਿਆ, ਉਹ ਜੰਮਿਆ, ਉਹ ਵਿਚ ਮੋਆ, ਉਹ ਵਿਚ ਦਿੱਤਾ, ਉਹ ਵਿਚ ਲਿਆ, ਉਹ ਵਿਚ ਖਟਿਆ, ਉਹ ਵਿਚ ਗਿਆ, ਉਹ ਵਿਚ ਸਚਿਆਰ, ਉਹ ਵਿਚ ਕੁੜਿਆਰ, ਉਹ ਵਿਚ ਰੋਵੇ, ਉਹ ਵਿਚ ਹੱਸੇ, ਉਹ ਵਿਚ ਅਰਥਾ ਪਤਾ ਹੋਵੇ। ਹੋਮੇ ਐਡਾ ਵੱਡੀ ਚੀਜ਼ ਦਾ ਹਰ ਕੰਮ ਹੋਮੇ ਤੋਂ ਬਗੈਰ ਨਹੀਂ ਹੋ ਸਕਦਾ। ਲੇਕਿਨ ਜਿਹੜੇ ਬ੍ਰਹਮ ਗਿਆਨ ਵਿਚ ਪੈ ਗਏ, ਗੁਰੂ ਨਾਨਕ ਨੂੰ ਸਮਝ ਗਏ, ਉਹ ਸਭ ਤੋਂ ਪਹਿਲਾਂ ਇਹ ਕਰਨਗੇ ਕਿ ਹੋਮੇ ਸਭ ਦੇ ਜਲਾਏ। ਹੋਮੇ ਕਿਸੇ ਚੀਜ਼ ਨਾਲ ਨਹੀਂ ਮਰਦੀ, ਇਹ ਸਭ ਦੀ ਕਮਾਈ ਨਾ ਮਰਦੀ। ਪਰਮੇਸ਼ਰ ਦੇ ਨਾਮ ਕੀ ਇੰਨੀ ਤਾਕਤ ਹੈ ਕਿ ਇਹ ਹੋਮੇ ਮਾਰ ਸਕੇ ਤੇ ਬੰਦਾ ਸੁਖੀ ਹੋ ਸਕੇ। ਹੋਮੇ ਕੀ ਹੈ? ਹੋਮੇ ਨਾਲ ਹੀ ਬੰਦਾ ਰੱਬ ਤੋਂ ਵਿਛੜਦਾ ਹੈ। ਪਹਿਲਾਂ ਰੱਬ ਇੱਕੋ ਜਿਹਾ ਸੀ, ਲੇਕਿਨ ਇਹ ਆਤਮਾ ਪਰਮਾਤਮਾ ਨਾਲ ਵਿਛੜੀ ਕਿੱਦਾਂ ਹੈ? ਇਹ ਹੋਮੇ ਦੇ ਰੋਗ ਕਰਕੇ ਵਿਛੜੀ ਹੈ। ਇਸ ਕਰਕੇ ਸਭ ਤੋਂ ਵੱਡਾ ਜਿਹੜਾ ਰੋਗ ਦੁਨੀਆਂ ਚ ਮੰਨਿਆ ਗਿਆ ਹੈ ਦੁੱਖ, ਉਹ ਹੈ ਵਿਛੋੜੇ ਦਾ ਦੁੱਖ। ਕਿਸੇ ਦਾ ਪਿਆਰ ਕਿਸੇ ਨਾਲ ਹੋਇਆ ਹੋਵੇ, ਉਹਨੂੰ ਪੁੱਛ ਕੇ ਦੇਖੋ ਕਿ ਤੇਰੀ ਰਾਤ ਕਿੱਦਾਂ ਗੁਜ਼ਰੀ ਹੈ, ਤੂੰ ਆਪਣੇ ਪਿਆਰੇ ਬਗੈਰ ਕਿੱਦਾਂ ਰਹਿਣਾ ਹੈ। ਵਿਛੋੜਾ ਸਭ ਤੋਂ ਵੱਡਾ ਦੁੱਖ ਹੈ। ਨਾ ਇਨਸਾਨ ਇੰਨਾ ਸੁਖੀ ਹੁੰਦਾ ਹੋਇਆ, ਰਾਜਾ ਸਭ ਸੋਕਾਲੇ ਸੋਲੇ ਜੀਵਾਂ ਸੋ ਸਭ, ਲੇਕਿਨ ਜੇ ਉਹਦਾ ਕਿਤੇ ਪਿਆਰ ਪੈ ਗਿਆ, ਉਹਦਾ ਵਿਛੋੜਾ ਹੋ ਗਿਆ, ਉਹਦਾ ਕਾਮ ਹੋਇਆ ਰਹਿੰਦਾ। ਉਹਨੂੰ ਕਹਿੰਦਾ ਮੈਂ ਸੁੱਕਰ ਸਾਰੇ ਇਹਨਾਂ ਸੁੱਖਾਂ ਨੂੰ। ਸਭ ਤੋਂ ਵੱਡਾ ਵਿਛੋੜੇ ਦਾ ਰੋਗ ਹੈ। ਗੁਰੂ ਅਰਜਨ ਪਾਤਸ਼ਾਹ ਮਹੱਲਾ ਪੰਜਵਾਂ ਲਿਖਦਾ, ਦੁਰਜਨ ਦੂਜਾ ਭਾਉ ਹੈ ਤੇ ਵਿਛੋੜਾ ਹੋਮੇ ਰੋਗ। ਸਭ ਤੋਂ ਵੱਡਾ ਵਿਛੋੜਾ ਹੋਮੇ ਦਾ ਹੈ, ਕਿਉਂਕਿ ਅਸੀਂ ਰੱਬ ਨੂੰ ਟੁੱਟੇ ਪਏ ਹਾਂ, ਇਸ ਕਰਕੇ ਵਿਛੜੇ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਉਸ ਕਰਮ ਕਾਂਡ ਕਰਕੇ ਇਸ ਹੋਮੇ ਕਰਕੇ ਤੇਰੇ ਨੂੰ ਵਿਛੜੇ ਹਾਂ, ਸਾਨੂੰ ਮੇਲ। ਬਾਰਾਂਵਾਂ ਸ਼ੁਰੂ ਇੱਥੋਂ ਦਾ ਕਿਰਤ ਕਰਮ ਕੇ ਵਿਛੋੜਾ ਹੋਮੇ ਰੋਗ। ਦੁਰਜਨ ਕੀ ਹੈ? ਦੁਰਜਨ ਕੋਈ ਭੈੜੇ ਬੰਦੇ ਨੂੰ ਨੀ ਕਿਹਾ, ਦੁਰਜਨ ਕਿਹਾ ਦੂਜੇ ਭਾਵ। ਰੱਬ ਤੋਂ ਬਗੈਰ ਕੋਈ ਵੀ ਹੋਬੀ ਬਣਾ ਲੈਣੀ, ਰੱਬ ਤੋਂ ਬਗੈਰ ਕੋਈ ਵੀ ਜ਼ਿੰਦਗੀ ਦਾ ਬੈਂਟ ਆਫ ਮਾਇੰਡ ਰੱਖਣਾ ਸਾਰੀ ਉਮਰ, ਰੱਬ ਤੋਂ ਬਗੈਰ ਹੋਰ ਕੋਈ ਚੀਜ਼ ਸੋਚਣੀ ਦੁਨੀਆਂ ਦੀ ਵਧੀਆ ਲੱਗਣੀ, ਉਹ ਰੱਬ ਤੋਂ ਉਹ ਦੂਜਾ ਭਾਵ ਹੈ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਇੰਜ ਸਪਾਕੋ। ਰਾਤ ਦਿਨ ਕਿਹੜੇ ਚੀਜ਼ਾਂ ਤੋਂ ਭੱਜੋ, ਉਹ ਹੈ ਦੁਰਜਨ ਦੀ ਸੰਗਤ। ਦੁਰਜਨ ਹੈ ਹੀ, ਦੁਰਜਨ ਦੂਜਾ ਭਾਵ ਹੈ ਤੇ ਵਿਛੋੜਾ ਹੋਮੇ ਰੋਗ। ਇਸ ਕਰਕੇ ਜਿਹੜਾ ਹੋਮੇ ਹੈ, ਇਹਦੀ ਕਰਕੇ ਹੀ ਸਾਰਾ ਗੁਰੂ ਬਾਬਾ ਨਾਨਕ ਆਇਆ, ਉਹਨੇ ਇੱਕੋ ਰੋਗ ਹੀ ਲੱਭਿਆ ਸਾਰੀ ਦੁਨੀਆਂ ਤੇ, ਕਾਹਦੇ ਨਾਲ ਦੁਖੀ ਹੈ? ਹੋਮੇ। ਇਸ ਕਰਕੇ ਵਿੱਚ ਹੋਮੇ ਕਰ ਦੁੱਖ ਰੋਈ ਅੰਧੇਰੇ ਰਾਹ ਰੋਈ। ਇਹ ਹੁਣ ਤੋਂ ਰਸਤਾ ਨਹੀਂ ਹੈ, ਹੁਣ ਰਾਹੁਲ ਆਇਆ ਤੇ ਹਲੀ ਜਪਣ ਦਾ ਜ਼ਿਕਰ ਕਿਤੇ ਨਹੀਂ ਆਇਆ। ਅੱਗੇ ਅਖੀਰ ਤੇ ਇੱਕ ਲਾਈਨ ਦੇਤੀ, ਮੈਨੂੰ 3 ਸਾਲ ਲੱਭਣ ਲੱਗ ਗਏ ਇਸ ਸ਼ਬਦ ਦੇ, ਇਹਦਾ ਉਪਦੇਸ਼ ਕਿੱਥੇ? ਹੁਣ ਕੱਲ ਕਾਤੀ ਰਾਜੇ ਕਸਾਈ ਧਰਮ ਪੰਥ ਘਰ ਟੁੱਟ ਰਿਹਾ, ਕੂੜ ਮਾਵਕ ਸੱਤ ਚੰਦਰਮਾ ਦੀਸੇ ਨਹੀਂ ਕਹਿ ਚੜਿਆ, ਬਹੁ ਭਾਲਵ ਕੁੰਨੀ ਹੋਈ, ਵਿੱਚ ਹੋਲੇ ਕਰ ਦੁੱਖ ਰੋਈ, ਅੰਧੇਰੇ ਰਾਹ ਨੂੰ ਕੋਈ ਤੇ ਰਹਾਉ। ਉਸ ਤੋਂ ਬਾਅਦ ਹੈ ਕਹੋ ਨਾਨਕ ਕਿੰਨ ਵਿੱਚ ਗਤ ਹੋਏ, ਕਿੱਦਾਂ ਗਤੀ ਹੋਏ? ਤੇ ਗਤੀ ਦਾ ਜਵਾਬ ਦਿੱਤਾ ਨੀ, ਇਹਦਾ ਜਵਾਬ ਕਹੋ ਚ ਇਹ ਨਾਨਕ ਤੂੰ ਨਾਮ ਤੂੰ ਕਹਿ। ਤੇ ਪੋਇਟਰੀ ਐਸੀ ਚੀਜ਼ ਹੁੰਦੀ ਹੈ, ਇੱਕ ਲਫ਼ਜ਼ ਦਾ ਦੂਸਰਾ ਬੰਦਾ ਨੇ ਦੇਖਣਾ ਪੈਂਦਾ, ਜੇ ਇੱਥੇ ਇਹਨ ਲਾ ਦਈਏ ਨਾ ਸਾਰਾ ਮਤਲਬ, ਕਹੋ ਨਾਨਕ ਇਹਨ ਤੋਂ ਵੀ ਗੱਲ। ਇਹ ਪੋਇਟਰੀ ਦੀ ਚਾਲ ਹੈ, ਜਿੱਡੀ ਪੋਇਟਰੀ ਗੁੰਝਲਦਾਰ ਹੋਊਗੀ ਉੱਡੀ ਉੱਚੀ ਹੋਏਗੀ। ਕਈ ਪੋਇਟਰੀ ਐਸੀ ਹੈ ਜਿਹੜੇ ਸਿੱਧੇ ਲਫ਼ਜ਼ ਲਿਖੇ ਹੋਣਗੇ ਲੇਕਿਨ ਸਮਝ ਨਹੀਂ ਆਉਣੀ। ਜਿਸ ਤਰ੍ਹਾਂ ਨਾ ਆਰਾਮ ਨਾ ਹੈ, ਨਾਮ ਰਹੋ ਸਾਧੂ ਰਹੋ ਰਹੋ ਗੁਰਗੋਬਿੰਦ, ਕਹੋ ਨਾਨਕ ਜਗਤ ਨੇ ਤਿੰਨ ਜਪਿਓ ਗੁਰਬਿੰਦ। ਹੁਣ ਤਿੰਨ ਨੀ ਕਹਿ ਤੂੰ ਸਮਝਣਾ, ਇਹ ਤਿੰਨ ਹੈ ਜਪਿਓ ਗੁਰਬਿੰਦ, ਕਿਉਂ ਨੀ ਜਪਦਾ ਤੂੰ? ਕਿਉਂਕਿ ਜੁੜਵੀ ਵੀਰ ਸੀ ਪਹਿਲਾਂ, ਇਹਨਾਂ ਨਾ ਜੁੜਵੀ ਵੀਰ ਸੀ, ਜੁੜਵੇਂ ਅੱਖਰ ਸੀ ਸਾਡੇ ਬ੍ਰਹਮ ਗਿਆਨ ਦੇ। ਜੇ ਇਹਨਾਂ ਨੂੰ ਲਹਿਦਾ ਕਰਨਾ ਹੁੰਦਾ ਤੇ ਗੁਰੂ ਮਹਾਰਾਜ ਆਪ ਕਰ ਜਾਂਦੇ, ਲੇਕਿਨ ਇਹਨਾਂ ਨੇ ਆਪ ਆਪਣੇ ਪਾਠਾਂ ਦੀਆਂ ਰਫਤਾਰਾਂ ਵਧਾਉਣ ਲਈ ਤੇ ਅਣਜਾਣ ਪਾਠੀਆਂ ਨੂੰ ਰੌਲਾ ਦੇਣ ਲਈ ਇਹਨਾਂ ਨੇ ਬਾਣੀ ਤੋੜੀ, ਛੇਤੀ ਨਾ ਪੜ੍ਹੀ ਜਾ ਸਕੇ ਤੇ ਸੁਣਾਈ ਜਾ ਸਕੇ। ਐਡਾ ਇੱਕ ਲਾਈਨ ਚ ਬ੍ਰਹਮ ਗਿਆਨ ਦੁਨੀਆਂ ਦਾ ਆ ਰਿਹਾ, ਪਿਛਲਾ ਵੀ ਗੁਰੂ ਨਾਨਕ ਨਾ ਪੰਜਾਂ ਮੰਗਿਆ ਨਾ ਸਾਰਿਆਂ ਨਾਲ ਬਿਆਨ ਇੱਕ ਨਾ ਲਿਖਿਆ। ਔਰ ਸਭ ਤੋਂ ਪਹਿਲਾਂ ਇਹ ਜਿਹੜਾ ਤੋੜਿਆ ਹੈ ਇਹ ਲਫ਼ਜ਼ ਜੁੜਵੇਂ, ਇਹ ਫਰੀਦਕੋਟ ਦੇ ਟੀਕੇ ਨਾਲ ਤੋੜੇ। ਦੁਨੀਆਂ ਦਾ ਪਹਿਲਾਂ ਟੀਕਾ ਬਣਿਆ ਹੀ ਨਹੀਂ ਸੀ, ਕਦੀ ਬਾਣੀ ਅਲੱਗ ਲਿਖੀ ਨਹੀਂ ਸੀ ਗਈ। ਇਹ ਅੰਗਰੇਜ਼ ਆਏ, ਉਹਨਾਂ ਨੇ ਦੇਖਿਆ ਵੀ ਐਡੀ ਵੱਡੀ ਕੌਮ ਹੈ, ਇਹਦੇ ਪਿੱਛੇ ਇਹਨਾਂ ਦੀ ਬੈਕਬੋਨ ਕੀ ਹੈ? ਉਹਨਾਂ ਨੇ ਕਿਹਾ ਵੀ ਇਹਨਾਂ ਦੀ ਬੈਕਬੋਨ ਗ੍ਰੰਥ ਹੈ ਇੱਕ, ਉਹ ਐਡਾ ਵੱਡਾ ਸਮਝਣਾ ਮੁਸ਼ਕਲ ਹੈ, ਉਹ ਬਾਣੀ ਇਹਨਾਂ ਕੋਲ ਹੈ ਆਪਣੇ ਗੁਰੂਆਂ ਦੀ। ਅੰਗਰੇਜ਼ ਨੇ ਕਿਹਾ ਟੀਕਾ ਕਰਾਉਣਾ, ਉਹਨਾਂ ਨੇ ਫਿਰ ਉਹ ਫਰੀਦਕੋਟ ਦਾ ਰਾਜਾ ਜਿਹੜਾ ਕਿ ਸਿੱਖਾਂ ਦੀ ਲੜਾਈ ਚ ਸਾਡੇ ਉਹ ਭਾੜਾ ਸਿੰਘ ਸੀ, ਯਾਰ ਸਰਵੀਆਂ ਦਾ ਸਿੰਘਾਂ ਨਾਲ ਸੀ ਉਸਦੀ ਗੈਰ ਸਾਲੀ, ਉਹਨੇ ਸਾਰਾ ਭੇਤ ਪੋਲਟ ਆਏ, ਉਸ ਤੋਂ ਬਾਅਦ ਅੰਗਰੇਜ਼ ਆਏ, ਸਾਡੇ ਨਾਲ ਗਦਾਰੀ ਹੋਈ। ਉਥੋਂ ਬਾਅਦ ਫਰੀਦਕੋਟ ਦਾ ਪਹਿਲਾ ਟੀਕਾ ਨਿਕਲਿਆ, ਕੋਈ ਇਸ ਹਿਸਟਰੀ ਨੂੰ ਉਲਟਾ ਨਹੀਂ ਸਕਦਾ। ਉਹਨਾਂ ਨੇ ਬੜੇ ਬੜੇ ਸੰਤ ਇਕੱਠੇ ਕੀਤੇ, ਸਾਰੇ ਉਸ ਵੇਲੇ ਰਾਜੇ ਨਾਲ ਇਕੱਠੇ ਕਰਕੇ ਸੰਤਾਂ ਨੂੰ ਸੰਤ ਬੋਲੀ ਦੇ ਵਿਚ ਪਹਿਲਾ ਫਰੀਦਕੋਟ ਦਾ ਟੀਕਾ ਨਿਕਲਿਆ। ਔਰ ਉਸ ਫਰੀਦਕੋਟ ਦੇ ਟੀਕੇ ਚ ਇੰਨੀਆਂ ਗਲਤੀਆਂ ਹੈ ਜਿਹੜੀਆਂ ਅਸੀਂ ਗਾਂ ਗਾਂ ਦੱਸਦੇ ਜਾਵਾਂਗੇ। ਪਹਿਲਾ ਟੀਕਾ ਸੀ, ਉਹਨੇ ਪਹਿਲੀ ਵਾਰੀ ਇਹ ਬੀੜ ਤੋੜੀ। ਪਹਿਲਾਂ ਜਦੋਂ ਸਾਡੇ ਹੁਣ ਨਿੱਕਿਆਂ ਹੁੰਦਿਆਂ ਤੱਕ ਜੁੜਵੇਂ ਅੱਖਰਾਂ ਚ ਲੋਕ ਪੜ੍ਹਦੇ ਸੀ, ਸੋਚੀਆਂ ਪੜ੍ਹਦੇ ਹੋਣਗੇ, ਹੋਈ ਹੈ। ਲੇਕਿਨ ਟੀਕੇ ਨਾ ਪਹਿਲੀ ਵਾਰੀ ਇਹ ਸਾਰੀ ਕੱਢ ਕੇ ਤੇ ਉਹਦੇ ਵਿਚ ਅਰਥ ਏਦਾਂ ਹੋਏ ਵੀ ਜੇ ਅਸੀਂ ਕੇ ਨਾ ਜਪੇ ਉਹ ਗੁਰਮੰਤਰ ਕਹੀਏ ਤੇ ਇਹਦੇ ਸਾਫ਼ ਹੀ ਭਾਵ ਆ ਜਾਂਦਾ, ਕਿਉਂ ਨਹੀਂ ਜਪਦਾ ਗੁਰਮੰਤਰ? ਨਾ ਰਾਮ ਨਾਮ ਨਾਮ ਰਹੇ ਹੋ, ਸਾਧੂ ਰਹੇ ਹੋ, ਰਹੇ ਹੋ ਗੁਰੂ ਗੋਬਿੰਦ ਕਹੋ ਨਾਨਕ, ਇਹ ਜਗਤ ਨੇ ਹਾਂ ਇਹ ਨਾ ਜਪਿਓ ਗੁਰੂ। ਤੇ ਪੋਠਵਾਰੀ ਬੋਲੀ ਹੈ, ਮੈਂ ਤੈਨੂੰ ਹੁਣੇ ਦੱਸਦਾ ਕਿ ਇਹਨਾਂ ਕੀ ਹੈ। ਇੱਕ ਆਉਂਦੀ ਹੈ ਗੁਰ ਸੇਵਾ ਇਹ ਨਾ ਲੱਭਿਆ, ਤੇ ਰੋਗਿਓ ਰੋਗ ਖੰਡਣੇ ਪਾਠਨ ਤੁਰੋਤ ਅਗਰਣੀਵੇ, ਰੋਗਿਓ ਰੋਗ ਖੰਡਣੇ ਨਿਰਾਸ਼ਨ ਆਸ ਪੂਰਨੇ। ਪੋਠਵਾਰੀ ਬੋਲੀ ਉਹ ਦਿੱਲੀ ਸਹੀਰ ਤੇ ਕਹਿੰਦੇ ਨਾਨਕ ਗੁਰ ਸੇਵਾ ਕਿਵੇਂ ਲੱਭੀ, ਉੱਥੇ ਕਿਹੜੀ ਚੀਜ਼ ਹੈ ਜਿਹੜੀ ਕੋਈ ਨਹੀਂ ਮਿਲਦੀ ਗੁਰ ਦੀ ਸੇਵਾ? ਨਾਨਕ ਗੁਰ ਸੇਵਾ ਕਿਵੇਂ ਲੱਭੇ ਉੱਥੇ? ਇਸ ਕਰਕੇ ਇੱਥੇ ਵੀ ਉਹੀ ਹੈ, ਕਿਵੇਂ ਜਪਿਓ ਗੁਰਮੰਤ, ਕਿਵੇਂ ਜਪਿਓ ਗੁਰਮੰਤ ਤੇ ਇਹਨਾਂ ਨੂੰ ਤੋੜ ਦਿੱਤਾ ਜੇ ਜਦੋਂ ਵੀੜ ਹੋ ਗਏ ਲੜੀਦਾਰ ਸਰੂਪ, ਉਹਦੇ ਚ ਅਸੀਂ ਇਸ ਤਰ੍ਹਾਂ ਉਠਾਲਾਂਗੇ ਭਾਵ ਅਰਥਾਂ ਦੇ ਹਿਸਾਬ ਦੇ ਨਾਲ। ਇਸ ਕਰਕੇ ਕਿਵੇਂ ਜਪਿਓ ਗੁਰਮੰਤ? ਇਸ ਕਰਕੇ ਇੱਥੇ ਵੀ ਉਹ ਹੈ ਕਹੋ ਨਾਨਕ ਕਿਨਵਿਦ ਗੱਤ ਹੋਈ, ਉਹ ਕਹੋ ਨਾਨਕ ਉਪਦੇਸ਼ ਹੈ ਤੇ ਉਹਦੇ ਵਿਚ ਉਹਦਾ ਮਤਲਬ ਇਹ ਹੈ ਇਨਵਿਦ ਗੱਤ ਹੋਈ। ਹੋਰ ਕੋਈ ਤਰੀਕਾ ਨਹੀਂ ਹੈ, ਨਾਮ ਦੇ ਕਹਿਣ ਤੋਂ ਬਗੈਰ ਕੋਈ ਤਰੀਕਾ ਨਹੀਂ। ਇਸ ਕਰਕੇ ਕਹੋ ਨਾਨਕ ਹਰ ਭਜਮਨ ਤੇ ਛਾਪ ਹੈ, ਕਹੋ ਦੇ ਹਮੇਸ਼ਾ ਹੀ ਸਾਰੇ ਦੇ ਆਹੇ ਨੂੰ ਸੌਂਪ ਰਹੇ। ਔਰ ਇਹੋ ਚਾਲ ਭਗਤਾਂ ਦੀ ਬਾਣੀ ਵੀ ਹੈ, ਇੱਥੇ ਜਿੱਥੇ ਕਹੋ ਕਬੀਰ ਆਏਗਾ ਉੱਥੇ ਵੀ ਆਹੇ ਨੂੰ ਸੌਂਪ ਰਹੇਗਾ। ਨਹੀਂ ਤੇ ਆਹੇ ਨੂੰ ਉੱਦਾਂ ਵੀ ਉੱਥੇ ਕਰੋੜਾ ਜਿਹਾ ਪਾ ਕੇ ਲੱਭ ਲਿਖ ਸਕਦੇ ਹੋ, ਕਹੋ ਮੈਂ ਸਾਰਾ ਨਹੀਂ ਹਮੇਸ਼ਾ ਥੰਮ ਰੂਲ ਹੈ ਸਾਰੀ ਬਾਣੀ ਵੀ ਕਹੋ ਦੇ ਆਹੇ ਨੂੰ ਅੰਕੁਰ ਹੋਏਗਾ। ਔਰ ਉਹ ਵਿੱਚ ਉਪਦੇਸ਼ ਲੁਕਿਆ ਵੀ ਨਾਮ ਨੂੰ ਪਹਿਲਾਂ ਹੀ ਸਟੇਜ ਹੈ, ਨੂੰ ਨਾ ਚਾਹੀਏ। ਇਸ ਕਰਕੇ ਉਸੇ ਕਰਕੇ ਆਇਆ ਹੈ ਸੋ ਕਹੋ ਟਲ ਗੁਰ ਸੇਵੀਏ ਐਨਕ ਸਹਿ ਸੁਭਾਏ ਦਰਸ਼ਨ ਪਰ ਸੈ ਗੁਰੂ ਕੇ ਜਨਮ ਮਰਨ ਦੁੱਖ ਜਾ। ਉੱਥੇ ਅਸੀਂ ਪੜ੍ਹ ਲੈਂਦੇ ਸਫੋ ਟਲ ਗੁਰ ਸੇਵੀਏ ਐਨਕ ਸਹਿ ਸੁਭਾਏ ਦਰਸ਼ਨ ਪਰ ਸੈ ਗੁਰੂ ਕੇ ਜਨ, ਨਾਲੇ ਪੱਤਰਿਆਂ ਤੇ ਹੱਥ ਫੇਰ ਲੈਣੇ, ਨਾਲੇ ਹੱਥਾਂ ਨੂੰ ਲਾ ਲੈਣੇ, ਨਾਲੇ ਅਜੇ ਮੈਨੂੰ ਵੀ ਦਰਸ਼ਨ ਕਰਾ ਦਿਓ ਮੇਰੇ ਵੀ ਜਨਮ ਮਰਨ ਦੇ ਦੁੱਖ ਲੱਗ। ਉਹ ਕਾਗਜ਼ ਨੂੰ ਪੱਤਰਾ ਗ੍ਰੰਥ ਨੂੰ ਖੋਲ ਕੇ ਬੈਠ ਕੇ ਨਾ ਪੁਜਾਰੀਆਂ ਨਾ ਸਾਨੂੰ ਉਹ ਬੁੱਧੂ ਬਣਾਇਆ ਸੁਖੋ ਟਲ ਗੁਰ ਸੇ, ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਕਹਿ ਕੀ ਰਹੇ। ਉਹ ਸੁਖੋ ਟਲ ਗੁਰ ਨਹੀਂ ਹੈ, ਉਹ ਹੈ ਸੋ ਕਹੋ, ਰੱਬ ਨੂੰ ਕਹਿਣਾ ਪਹਿਲਾਂ ਸੋ ਹੈ ਰੱਬ, ਜਿੱਥੇ ਸੋ ਆ ਜਾਏ ਉਹ ਰੱਬ ਵੱਲ ਇਸ਼ਾਰਾ ਹੈ। ਸੋ ਕਹੋ ਟਲ ਅੱਗੇ ਲਿਖਾਰੀ ਹੈ, ਉਹ ਪੱਟ ਹੈ ਜਿਹਨੇ ਲਿਖੀ ਹੈ। ਸੋ ਕਹੋ ਇਹ ਟਲ ਜਿੱਦਾਂ ਤੀਰਤ ਹੈ ਪੱਟ ਹੈ, ਇੱਦਾਂ ਟਲ ਪੱਟ ਹੈ, ਇੱਦਾਂ ਦੇ ਬੜੇ ਬੜੇ ਚਾਰ ਪੱਟ ਹੈ ਬਾਣੀ, ਉਹ ਸੰਗਤੀ ਬਾਣੀ ਹੈ। ਉਹਨਾਂ ਦੀ ਐਡੀ ਉੱਚੀ ਅਵਸਥਾ ਹੋ ਗਈ ਸੀ ਜਿਹਨਾਂ ਕਰਕੇ ਗੁਰੂ ਰਾਮਦਾਸ ਕਹਿ ਰਿਹਾ ਸੀ ਗੁਰਸਿੱਖਾਂ ਕੀ ਹਰ ਤੁੰਗਦੇ ਹਮ ਪਾਪੀ ਦੀ ਗੱਤਾਂ ਏ। ਤਿੰਨ ਬਾਣੀਆਂ ਪਿੱਛੇ ਵੀ ਦੱਸਿਆ ਸੀ, ਮਾਲਿਆਂ ਦੀ ਬਾਣੀ, ਭਗਤਾਂ ਦੀ ਬਾਣੀ, ਨਾ ਸੰਗਤ ਦੀ ਬਾਣੀ ਹੈ ਸਿੱਖਾਂ ਦੀ। ਉਹਦੀ ਐਡੀ ਉੱਚੀ ਹੋ ਚੁੱਕੀ ਸੀ ਕਿ ਗੁਰੂਆਂ ਨੇ ਇਹ ਵੀ ਸਾਂਭੀ। ਇਸ ਕਰਕੇ ਉਹ ਹੈ ਸੋ ਕਹੋ, ਉੱਥੇ ਆਏ ਨੂੰ ਪਰ ਟਲ ਇਹੋ ਹੀ ਗੁਰੂ ਦੀ ਸੇਵਾ ਹੈ, ਕੋਈ ਸੇਵਾ ਨਹੀਂ ਹੈ। ਸੋ ਕਹੋ ਟਲ ਇਹੋ ਹੀ ਗੁਰ ਉੱਥੇ ਰਾਰੇ ਨੂੰ ਉਂਕੜ ਹੈ। ਗੁਰ ਕੀ ਹੈ? ਗੁਰ ਹੈ ਤਤ ਨਿਰੰਜਨ ਜੋਤੇ ਸਬਾਹੀ ਸੋਹੰਗ ਭੇਦ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ। ਸਾਡਾ ਗੁਰ ਤਤ ਨਿਰੰਜਨ ਜੋਤ ਪਰਮੇਸ਼ਰ ਪਾਰ ਬ੍ਰਹਮ, ਇਹ ਮਹੱਲਾ ਪਹਿਲਾ ਲਿਖਿਆ। ਮਹੱਲਾ ਕਹਿਣਾ ਮੇਰਾ ਗੁਰ ਜਿਹੜਾ ਜਿੱਥੇ ਮੈਂ ਲਿਖਦਾ ਵਾ ਜਾਂ ਸਾਡੇ ਬ੍ਰਹਮ ਗਿਆਨ ਚ ਗੁਰ ਆ ਜਾਏ, ਉਹ ਨਾਨਕ ਦਾ ਗੁਰ ਹੈ। ਇਹੋ ਹੀ ਹੈ ਗੁਰ ਈਸ਼ਰ, ਗੁਰ ਗੋਰਖ ਬਰਮਾ ਗੁਰ, ਤੇ ਜਿਹੜੀ ਪਾਰਵਤੀ ਮਾਈ ਹੈ ਉਹ ਮਾਇਆ ਹੈ। ਬਾਕੀ ਮੇਰੇ ਲਈ ਕੋਈ ਈਸ਼ਰ ਨਹੀਂ ਹੈ, ਮੇਰੇ ਲਈ ਕੋਈ ਗੋਰਖ ਨਹੀਂ ਹੈ, ਮੇਰੇ ਲਈ ਸਭ ਕੁਝ ਅਕਾਲ ਪੁਰਖ ਹੈ। ਗੁਰ ਈਸ਼ਰ, ਗੁਰ ਗੋਰਖ ਗੁਰ ਬਰਮਾ, ਮੇਰੇ ਲਈ ਕੋਈ ਇਹ ਗੁਰੂ ਨਹੀਂ ਹੈ। ਬਾਕੀ ਕਿਸੇ ਦੇ ਦੇਵਤੇ ਨੇ, ਮੇਰੇ ਲਈ ਦੇਵਤੇ ਗੁਰੂ ਨੇ, ਪਰ ਮੇਰਾ ਗੁਰ ਜਿਹੜਾ ਹੈ ਅਕਾਲ ਪੁਰਖ, ਮੈਂ ਸਿੱਧਾ ਇਸ ਨੂੰ ਪੂਜਦਾ ਹਾਂ। ਇਸ ਕਰਕੇ ਜਿੱਥੇ ਗੁਰ ਆ ਜਾਏ ਉਹ ਅਕਾਲ ਪੁਰਖ ਵਾਲੀ ਸਾਰਾ, ਔਰ ਇਹਨੂੰ ਸੋ ਵੀ ਕਿਹਾ ਹੈ ਰੱਬ ਨੂੰ। ਸੋ ਕਹੋ ਟਲ ਉਹ ਵੀ ਕਹੋ ਨਾਨਕ, ਇੱਥੇ ਕਹੋ ਟਲ ਕੋਈ ਨਜ਼ਰ ਉਸ ਦਿੱਤਾ। ਕਹੋ ਸੋ ਕਹੋ ਟਲ ਗੁਰ ਸੇਵੀ ਹੈ, ਇਹੋ ਗੁਰੂ ਦੀ ਸੇਵਾ ਹੈ। ਦੇਖ ਨੀ ਸਾਡਾ ਗੁਰੂ ਮੰਨਿਆ ਗਿਆ, ਸ਼ਬਦ ਗੁਰੂ ਹੈ ਉਹਦੀ ਉਹਦੀ ਸ਼ਬਦ ਨਾਲ ਹੀ ਸੇਵਾ ਹੋ ਸਕਦੀ ਹੈ। ਆ ਕਾਗਜ਼ਾਂ ਦੀ ਸੇਵਾ ਕਰੀ ਜਾਣਾ, ਗ੍ਰੰਥ ਦੀ ਸੇਵਾ ਕਰੀ ਜਾਣਾ, ਪੜ੍ਹ ਕੇ ਸਾਨੂੰ ਬੁੱਧੂ ਬਣਾਉਣਾ। ਕੋਈ ਸਾਡਾ ਕਾਗਜ਼ ਗੁਰੂ ਨਹੀਂ ਹੋ ਸਕਦੇ, ਕਿਉਂਕਿ ਮਹਾਰਾਜ ਨੇ ਲਿਖਿਆ ਦੇਹੀ ਕਾਚੀ ਕਾਗਜ਼ ਮਿਕਦਾਰਾ, ਬੋਲ ਪਵੇ ਟੈਪ ਬਿਨਸਤ ਲਗੇ ਨਾ ਬਾਰਾਂ ਮਹੱਲਾ ਤੀਜਾ। ਮਹੱਲਾ ਤੀਜਾ ਕਹਿੰਦਾ ਦੇਹੀ ਨੂੰ ਮਤ ਪੂਜੋ, ਕੱਚੀ ਹੈ। ਭਾਵੇਂ ਮੇਰੀ ਗੁਰੂ ਦੀ ਦੇਹ ਹੋਵੇ, ਭਾਵੇਂ ਨਾਨਕ ਦੀ ਦੇਹ ਹੋਵੇ, ਗੁਰੂ ਦੀ ਦੇਹ ਦੀ ਵਡਿਆਈ ਕੀ ਹੈ? ਗੁਰੂ ਦੀ ਦੇਹ ਦੀ ਕੋਈ ਵਡਿਆਈ ਨਹੀਂ ਹੁੰਦੀ, ਉਹ ਸਾਡੀਆਂ ਨੂੰ ਹੱਗ ਦੀ ਮੂਤ ਦੀ ਹੁੰਦੀ ਹੈ। ਉਹ ਚ ਵਡਿਆਈ ਕੀ ਹੈ? ਉਹਦੇ ਅੰਦਰ ਗਿਆ ਗੁਰ ਸਤਿਗੁਰੂ ਵਿੱਚ ਨਾਵੇਂ ਦੀ ਵੱਡੀ ਵਡਿਆਈ, ਨਾਵ ਦੀ ਵੱਡੀ ਵਡਿਆਈ ਉਹਦੇ ਵਿੱਚ। ਉਹ ਚ ਗਿਆਨ ਹੈ, ਦੇਹੀ ਸਾਡੀ ਅਰਜੀ ਹੈ, ਦੇਹੀ ਉਹਦੀ ਮਰਜ਼ੀ ਹੈ, ਦੇਹੀ ਸਾਡੇ ਨੂੰ ਜੰਮੀ ਹੈ, ਦੇਹੀ ਨੂੰ ਸਾਡੇ ਨੂੰ ਭੁੱਖ ਲੱਗਦੀ ਸੀ। ਉਹਦੇ ਅੰਦਰ ਜੋ ਗਿਆਨ ਹੈ ਉਹ ਦਸਮ ਪਾਤਸ਼ਾਹ ਨੇ ਕਿਹਾ ਰੇਮਨ ਐਸੋ ਕਰ ਸੰਨਿਆਸਾ ਬੰਸੇ ਸਭੋ ਸਭੇ ਕਰ ਸਮਝੋ ਮਨ ਨੂੰ ਮਾਹਿਰ ਉਦਾਸਾ ਜਤ ਕੀ ਜਟਾ ਜੋ ਕੇ ਮਜਨ ਮੇਨ ਕੇ ਨਸ਼ਨ ਵਡਾਓ। ਗਿਆਨ ਗੁਰੂ ਆਤਮ ਪਰਦੇਸੋ ਨਾਮ, ਗਿਆਨ ਗੁਰੂ ਹੈ। ਸਾਰੇ ਗੁਰੂਆਂ ਦੇ ਵਿੱਚ ਵਡਿਆਈ ਉਹਨਾਂ ਦੇ ਗਿਆਨ ਦੀ ਸੀ ਜਿਹੜਾ ਸਾਡੇ ਕੋਲ ਸ਼ਬਦ ਆ ਚੁੱਕੇ। ਇਸ ਕਰਕੇ ਗੁਰੂ ਦੀ ਦੇਹ ਗੁਰੂ ਨਹੀਂ ਹੁੰਦੀ। ਆ ਜਿਹੜੇ ਗੁਰੂਆਂ ਦੇਹਾਂ ਚ ਮੰਨਦੇ ਇਹਨਾਂ ਨੂੰ ਕਹੋ ਕਿ ਇਹਨਾਂ ਦੀ ਦੇਹੀ ਉਪਦੇਸ਼ ਕਰਦੀ। ਉਹਨਾਂ ਦੇ ਅੰਦਰ ਜਿਹੜਾ ਗਿਆਨ ਹੈ ਉਹ ਸਿੱਖ ਹੋ ਜਾਂਦਾ ਹੈ, ਉਹ ਸਾਡੇ ਕੋਲ ਐਨ ਪੂਰਾ ਮੁਕੰਮਲ ਪੂਰਨ ਬ੍ਰਹਮ ਗਿਆਨ। ਇਸ ਕਰਕੇ ਕਾਗਜ਼ਾਂ ਨੂੰ ਪੂਜਣਾ, ਦੇਹੀ ਕੱਚੀ ਹੈ, ਕਾਗਜ਼ਾਂ ਦੀ ਮਿਕਦਾਰ ਹੁੰਦੀ ਹੈ ਕੋਈ, ਦੇਹੀ ਕਾਚੀ ਕਾਗਜ਼ ਮਿਕਦਾਰ ਆ, ਇਹਦੀ ਕੋਈ ਦਰਿਆ ਇਹਦੀ ਕੋਈ ਲਿਮਿਟ ਹੈ? ਇਹਨੇ ਕਦੀ ਨਾ ਕਦੀ ਗਲ ਜਾਣਾ ਕਾਗਜ਼ ਨਾਲ। ਸਾਡਾ ਗੁਰੂ ਨਹੀਂ ਗਲਣ ਵਾਲਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭੇ ਰਿਹਾ ਸਮੇਂ ਗਾਨਪੁਰਖ ਕਦੀ ਨੀ ਜਿੰਸਦਾ। ਇਸ ਕਰਕੇ ਸਾਡਾ ਸਿੱਧੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਸੀਂ ਕਾਲ ਪੁਰਖ ਨਾਲ ਸਿੱਧਾ ਜੁੜਨਾ ਚਾਹੁੰਦਾ, ਸਾਰੇ ਗੁਰੂ ਜੁੜੇ। ਇਸ ਕਰਕੇ ਦੇਹੀ ਕਾਚੀ ਕਾਗਜ਼ ਮਿਕਦਾਰਾ, ਕਦੀ ਨਾ ਕਾਗਜ਼ਾਂ ਨੂੰ ਗੁਰੂ ਬਣਾਓ, ਬਾਣੀ ਦੇ ਹਿਸਾਬ ਨਾਲ ਗਲਤ ਆਓ। ਜੇ ਬੂੰਦ ਪਵੇ ਉਹ ਵਿਨਸਤ ਭੈਤ ਲਗੇ ਨਾ ਮਾਰਾ, ਉਹ ਵਿਨਸ ਜਾਏਗਾ। ਇਹ ਮੂਰਤੀਆਂ ਇਸ਼ਾਰਾ ਹੈ, ਕਾਗਜ਼ਾਂ ਇਸ਼ਾਰਾ ਹੈ। ਕਾਗਜ਼ ਉਸ ਵੇਲੇ ਸਾਡਾ ਗ੍ਰੰਥ ਨਹੀਂ ਸੀ ਬਣਿਆ, ਮਹੱਲੇ ਤੀਜੇ ਦੀ ਬਾਣੀ ਹੈ। ਉਸ ਵੇਲੇ ਵੇਦ ਸ਼ਾਸਤਰ ਰੇਹੜੀਆਂ ਗੱਡੀਆਂ ਇਹਨਾਂ ਦੇ ਗ੍ਰੰਥ ਸੀ, ਨਾਲ ਕੁਰਾਨ ਸ਼ਰੀਫ ਸੀ, ਗ੍ਰੰਥ ਸੀ, ਸਾਰੇ ਸੀ। ਉਹਨਾਂ ਇਸ਼ਾਰਾ ਉਹ ਕਾਗਜ਼ਾਂ ਨਾ ਮੰਨੋ, ਇਹ ਤੇ ਬੂੰਦ ਪੈ ਜਾਣੀ ਹੈ। ਇਹ ਭੈਤ ਬਿਨਸਤ ਲਗੇ ਨਾ ਮਾਰਾ, ਦੇਹੀ ਕਾਕੀ ਕਾਗਜ਼ ਮਿਕਦਾਰਾ, ਸਾਡਾ ਗੁਰੂ ਇਸੇ ਕਰਕੇ ਸ਼ਬਦ ਗੁਰੂ ਮੰਨਿਆ ਗੁਰੂ ਨਾਨਕ ਨੇ, ਉਹਦੀ ਸੇਵਾ ਸ਼ਬਦ ਨਾ ਹੋ ਸਕਦੀ ਹੈ। ਇਸ ਕਰਕੇ ਜਿਹੜਾ ਗੁਰ ਹੈ ਉਹ ਹੈ ਸੋ, ਸੋ ਕਹੋ ਟਲ, ਉਸ ਗੁਰੂ ਨੂੰ ਦੀ ਸੇਵਾ ਉਹਦੇ ਨਾਮ ਨੂੰ ਕਹਿਣਾ ਪੈਂਦਾ, ਸ਼ਬਦ ਨੂੰ ਕਹਿਣਾ ਪੈਂਦਾ। ਸਪਿਰਚੁਅਲ ਚੀਜ਼ ਹੈ, ਸਪਿਰਚੁਅਲ ਚੀਜ਼ ਦੀ ਸੇਵਾ ਸਪਿਰਚੁਅਲ ਸੇਵਾ ਹੋਏਗੀ। ਬਾਹਰਲੀ ਸੇਵਾ ਇਹ ਮਾਦਾ ਪ੍ਰਸਤੀ ਹੈ, ਬੁੱਧ ਪ੍ਰਸਤੀ ਹੈ। ਸਾਡੀ ਸੇਵਾ ਗੁਰੂ ਦੀ ਅੰਤਰਗਤ ਧਿਆਨੇ ਜਪਣਾ, ਅਸੀਂ ਆਰਾਮ ਜਪੋ ਅੰਤਰਗਤ ਧਿਆਨੇ। ਮਹੱਲਾ ਪਹਿਲਾ, ਘਰੇ ਰਹੋ ਰੇ ਮਨ ਮੁਕਤ ਧਿਆਨੇ, ਆਰਾਮ ਜਪੋ ਅੰਤਰਗਤ ਧਿਆਨੇ, ਲਾਲਚ ਛੋੜ ਰਚੋ ਅਪਰੰਪਰੇ, ਤੂੰ ਪਾਵੋ ਮੁਕਤ ਦੁਆਰਾ ਹੈ। ਮੁਕਤੀ ਤੁਹਾਡੀ ਅੰਤਰਗਤ ਧਿਆਨ ਤੋਂ ਬਗੈਰ ਨਹੀਂ ਬਾਹਰ ਹੋ ਸਕਦੀ। ਇਸ ਕਰਕੇ ਜਿਹੜਾ ਮਹਾਰਾਜ ਦਾ ਜਿੱਥੇ ਆ ਜਾਏ ਸੋ ਇਹੀ ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਪੂਜਾ ਦੇਵ, ਨਾਮ ਹੀ ਸਭ ਕੁਛ ਹੈ ਸਾਡੇ ਲਈ। ਨਾਨਕ ਕਹਿ ਕਰੇ ਕੇਵਲ ਨਾਮ, ਇਸੇ ਕਰਕੇ ਕਿਹਾ ਕੇਵਲ ਨਾਮ ਜਪੋ ਰੇ ਪ੍ਰਾਣੀ। ਕੇਵਲ ਬਹੁਤ ਵਾਰੀ ਆਏਗਾ, ਉਹਦਾ ਮਤਲਬ ਇਹ ਹੈ ਕਿ ਉਹਦੀ ਸੇਵਾ ਵੀ ਕੇਵਲ ਨਾਮ ਜਪਣਾ ਹੈ, ਉਹਦੀ ਪੂਜਾ ਵੀ ਕੇਵਲ ਨਾਮ ਜਪਣਾ ਹੈ। ਉਹਦਾ ਸਪਿਰਚੁਅਲ ਚੀਜ਼ ਹੈ, ਉਹਦੀ ਸਪਿਰਚੁਅਲ ਚੀਜ਼ ਨਾਲ ਸੇਵਾ ਹੋਏਗੀ। ਇਸ ਕਰਕੇ ਪਾਠਕ ਜਿਹੜਾ ਟਲ ਏਡਾ ਵੱਡਾ ਬ੍ਰਹਮ ਗਿਆਨੀ ਉਹ ਲਿਖ ਰਿਹਾ ਸੋ ਕਹੋ ਟਲ ਗੁਰ ਸੇਵੀਏ। ਐਹ ਨਿਸ ਬੋਲ ਵਧਾਉਣਗੇ ਬਾਣੀ ਕਈ ਵਾਰੀ, ਐਹ ਤੇ ਨਿਸ, ਐਹ ਕਹਿੰਦੇ ਹੈ ਦਿਨ ਨੂੰ, ਨਿਸ ਕਹਿੰਦੇ ਰਾਤ ਨੂੰ। ਇਹ ਬੜਾ ਜ਼ਰੂਰੀ ਲਫ਼ਜ਼ ਹੈ, ਜੇ ਸਮਝ ਆ ਗਿਆ ਤੇ ਸਾਰੀ ਬਾਣੀ ਖੁੱਲਦੀ ਚਾਹੀਦੀ। ਐਹ ਦਿਨ ਨਿਸ ਰਾਤ, ਪੋਇਟਰੀ ਹੈ ਇਹਦੀ, ਕਲਵਾਰ ਨੂੰ ਕੰਮ ਨਹੀਂ ਕੀਤਾ। ਸੁਨਿਆਰੇ ਵਾਂਗੂ ਬੜੇ ਕੀਮਤੀ ਲਫ਼ਜ਼ ਹੈ, ਇੱਕ ਇੱਕ ਲਫ਼ਜ਼ ਦਾ ਸਾਨੂੰ ਮੁੱਲ ਪਾਉਣਾ ਪੈਣਾ। ਇਹ ਸੁਨਿਆਰੇ ਦਾ ਕੰਮ ਹੈ, ਪੋਇਟਰੀ ਹੈ, ਬੜਾ ਉੱਚਾ ਬ੍ਰਹਮ ਗਿਆਨ ਹੈ। ਐਹ ਨਿਸ, ਨਿਸ ਅਸੀਂ ਕਿੱਦਾਂ ਲੱਭੀਏ? ਬਾਬਾ ਨਾਨਕ ਕਹਿੰਦਾ ਮੇਰਾ ਸੌ ਜਾਗੇ ਹਾਂ ਨਿਸ ਭਾਰ ਸੁਣ। ਨਿਸ ਕਹਿੰਦੇ ਸਾਰੀ ਰਾਤ ਮੈਂ ਸੁੱਤੀ ਰਹਿਣੀ ਹੈ, ਮੇਰਾ ਮਾਲਕ ਜਾਗਦਾ। ਮੇਰਾ ਸੌ ਜਾਗੇ ਹਾਂ ਨਿਸ ਭਾਰ ਸੋਵਾਂ। ਨਿਸ ਕਹਿੰਦੇ ਰਾਤ ਨੂੰ ਉੱਥੋਂ ਲੱਭ ਲਿਆ ਵੀ ਬਾਬੇ ਦਾ ਮਤਲਬ ਹੈ ਨਿਸ ਰਾਤ ਨੂੰ। ਐਹ ਦਿਨ, ਇਸ ਕਰਕੇ ਮੈਂ ਦਿਨ ਰਾਤ ਜਿਹੜੀ ਸੇਵਾ ਰੱਬ ਦੀ ਕਰਨੀ ਹੈ ਉਹਨੂੰ ਕਹਿ ਕਹਿ ਕੇ ਕਰਨੀ ਹੈ। ਸੋ ਕਹੋ ਟਲ گر سیویا اہمس تے اوکھا نہ ہوئی. ضروری نہیں کہ 2 بجے تو اسٹیشن اشنان کر کے الارم لا کے تے اپنی ہڈ مار جسم نو توڑنا سب کچھ کرنا کچھ نہ کری جسم کے سٹریس نہ پائے سہ سبائے نیند پوری کر کے سارا دن کم بھی کرنا تو سارا دن کم بھی کرنا وہ جی تم اپنا نام نبھایا تا بھی تین رب نے پڑ لینا. اس کر کے سو کہو دھرم تے رہنا ہے دھرم کی ہے کہ بچے بھی پالنے ہیں کم بھی کرنا ہے یہاں سارا انگ ویلے نہیں ڈیری بنا سڈا ستگر کی ایسی وڈیائی اوت کلت وچے لٹ پائی. بابے نانک کی بانی ہے ستگر کی ایسی وڈیائی اوت کلت وچے لٹ پائی. ست نانک ستگر پیٹے ہیں پوری ہوئے یوگ اصدیا کھلن دیا پہنن دیا کھن دیا وکل ہوئے مفت سڈا راستہ یہ ہے. سڈے ڈیری با جانا سادھو جاؤ سڈا راستہ نہیں ہے. وہ ہندو راستہ سی پیلے کا بیٹھ جانا سارا سی گرس کے وچے پاؤنا جدا سڈے گرو نے پایا. ادھر سکھا کے سنت ساری عمر شادی نہیں کرا اور کہڑا سنت ہے جن شادی کرائی ہوگی یا گرستی بن کے گرو لبیا ہوئے. یہ جن بھی سکھا کے سنت ہے دے آر موکل وید پرنسپل دس گرو جو گرو نے راہ چلایا انہوں نے ماحول کر رہے ہیں کہ انہوں نے کی پاؤنا ہے گرست کیا سی ابھی بغیر گرست کے دیکھو سانو دنیا ملے گی ابھی بیاہ کرایا ابھی بیاہ نہیں کرایا ابھی بڑے ہیں مخال کر رہے گرو یہ ہندو کرتے سی انہوں نے سادھو ادا دیں سارے گرستی سادھو ہے سڈا بال بچوں کے بچے اِسی رب نو پاؤنا مفت ہونا ہے. تھی سارا نے میں انہوں نے ہونکا دے کے کہنا نا تھی گرو نانک تو الٹ جا رہے ہیں. سڈا سادھو وہ جڑا کرت بھی کرتا بچے بھی پالتا نال اندرلے بنے جیون مفت ہے. جدو گرو ارجن پاتشاہ سی جدو سارے گرو سی گرست بھی نبھایا جائیداد بھی سانبھیا راج بھی سانبھیا پر انہیں کدی یہ نہیں کہ شادی نہ کرا کے انہوں سنتوں سارے ساری سکھی کے کیس انہوں سنتوں فڑے اور یہ بالکل الٹ راستہ سی ڈنکے کی چوٹ میں انہوں پکڑے. بن کا راستہ کی ہے کہ گرست رہ کے سنڈے ہاں سلندے ہاں پہنندے ہاں سلندے ہاں اور بچے بچے نے پوری ڈیوٹی دے نہ ہوئے یہ جیون مکت ہونا ہے. اس کر کے جڑا ساڈا راستہ ہے وہ یہ ہے سہج مارگ. گرو نانک اپنی جہی بارہ تخاری ہے وہ ایک بڑی چیز لکھتا کہنا کہ جڑا بےری نو بےر لگا ہوں تو پہلے مل گئی ہوں پہلے کھچڑی لگتی ہے سنو پتا بھی بےری سے بےرا نو پہلے پتلی پتلی کھچڑی لگتی کھچڑی تو بعد وہ بےر بنتا بےر تو بعد کتنے جی کتنے وہ کئی ناس ہو جاتے کئی نیری نہ چڑھ جاتے وہ پھر پکنا شروع ہو جاتا. جی پورا پکیا بےر نہ کھائیے دوسرا ادھ پکیا کھاؤ کھٹا ہوں جدو پک جا دیر وہ آپ ڈالی نو ٹوٹ کے تھلے ڈگ پہ انہوں پکیا کہ اس کر کے مہاراج نے کہہ دے جہی سبزی ہے جڑا بھی پھل ہے پورا پکے ان مہاراج نے اپنی با اپنی بارہ ماہ تخاری چ لکھا سہج پکے سو میٹھا ہے. جہی جہاں راستہ سڈا ہے سہج کا مارج ہولی ہولی اِسی شروع کرنا ہے سارا کام رب نو ملنا سہج پکے سو میٹھا ہوئے ہونے اسے سلوک آئے گا. سہج مارگ کی ہے بڑی باری سہج آئے گا. گرو نانک نے سہج مارگ توڑیا سی سہج پکے سو میٹھا ہوئے. انہیں ایک پھاڑا کچا توڑ کے وہی پہل پالی دی امب کی توڑی چ دب دی بولے ابھی چھیتی نہ پک جائے وہ ایڈا گرم ہوں جی امب چوپ لو ایک تو چالے پی جانے ایک تو پوترا لگ جا پہ ایڈا گرم امب ہوں کیونکہ سہج پکے ایسا چکتا. اس کر کے سہج کا پکیا پھل میٹھا اور ٹھیک ہیلتھ بھی ہوئے گا. اسی طرح برہم گیان کا راستہ جہاں سہج سے چلے گا رب نو ملے گا باقی راہ ہی رہ جانا. اس کر کے یہ سہج مارگ ہے جن مہاراج نے دھیرج کا گن کیا ہے. جت پہارا دھیرج سنیا بڑا دھیرج نہ رہنا بڑے سہج سہج چلنا ہے جدا شریر منے اُنہ کے نام جپنا ہے. پوری نیند کر کے جی بند نام جپو گے تا من سرتی بڑی ٹکی رہو گی نہیں تو بار بار نیند آؤ. شریر ہے فزیکلی فزیکلی امپوسیبل جی چیز ہے مت کرو شریر سے سٹرین نہ پوے. ابھی باقی دھرم بھی لوگ ایک کلا دھرم اِسی شروع کر کے سارا زور یہ نہیں لا دینا. ساری زندگی کے ہور بھی دھرم ہے اس کر کے سارے ہور بھی فرض ہے. یہ سہج مارے گا بابے نے بڑا لاؤ کیا سہج پکے سو میٹھا ہوئے. کوئی رت بدلتی ہے تو جک لخت گرمی نہیں آ جاتی سہجے سہجے گرمی آتی سردی پہ جک لخت نہیں لجائیاں کٹ لیجیے ہری ہری دوائی سے تھوڑی جی کٹی دیا پھر یہ سہج مارگ سورج چڑھتا جک لخت نہیں دوپہر ہو جاتی پہلے لال لال چڑھتا نجم ہے نیچر کا نیچر کے نظم نو فالو کیا گرو نانک نے سہج مارگ ہے. لیکن یہ سانو خا کے جا سارے گھر گار دے پھر دے سارے جن لوگ ہے ساری ساری رات جاگ لو جی رہن پائی کیرتن یہ سارے ہندو کی نقل ہے وہ درگا دی بھٹا دیں اور ساری ساری رات جاگی جانا وہ جاگا میں تو مل جانا ساری رات یہ ہندو جاگتے سی یہ ہنے کام شروع ہوا ابھی آپ جاگتے رہے کسی نے بھی کہنا وہ رہن سبائی کیرتن ساری رات جاگنا تو سات دن مڑ کے تھکاوٹ نہیں اتر گئی سارے کام بھول جاتے ہیں یہ جڑے مارگ چلے ہیں تو بھگتی نہیں ہے گرو نانک کے مارگ تو ہے سہج مارگ ہے یہ چلیا سارا جدا درگا جی پیٹا پنڈی تھائی چیر گاؤں ہوں ہور کی چیری کے گھر ڈولچی نائیاں کے گھر کالا بکرا یہ سارے اسی ڈولچیاں وہ ساری ساری رات اسی کھڑتے ہوں دیکھا جب دیوی کا جگراتا ہوں سی تو ساری رات گاؤں رہتے ہوں سی تو ای گاؤں ہوں سی جدا بہت سارے کتے ٹالی نہ وڈ کے نا بن کے نا کتے جا نا بہت سارے کتوں آواز کرتا آواز کرتا سارے میں کہنا نا ابھی بھی تی سال بہت ساری ساری رات بیٹھ کے رین سوائی وہ سارا یہ ایسا جدا ٹالی نہ کتے بن کے کتے ہوں بہت سارے سہر مارگ ہے میں پریکٹیکل چیزاں دسا تو میں آپ کرتا رہا لیکن یہ سہج مارگ ہے اس سے کر کے مہاراج نے کیا سو کہو ٹل گر سیویے اہم سہج سبائے جی تو یہ مارگ پڑ گیا تین گرو کے درشن ہو جائیں گے اندر درشن پرسی نہیں ہے اتنے پرس ایس کے اتنے بہاری نہیں ہے یہ سارے غلط پڑھتے ہیں کیونکہ گیان یہ نہیں جائیں دیکھنا انہوں نے جو چلے سگو ٹل گر سیویے اہم سہج سبائے درشن پرسی لائن لگی ہوئی سویر بل جی چل درشن نہیں کام سے جانا نہیں درشن کر پھر کئی ہی مائیاں نا پتھر کے ہاتھ لا کے سونے بھی ہاتھ پی جی سویرے پرکاش کر کے ای سارے ابھی کل سارے بھائی صاحب دیکھتے ہیں بھائی بھی ایسے کھنڈ پٹا کا محتم ہے سامان ابھی بڑا وہ ایل پیا گرو مہاراج نو اگاں کی کریے سانو جدا میں تعین تا دسدا بھی بابا نانک کہندا ہے اندھا آگو سات محاور بابے نانک کے تولن والے لفظ ہے پانی کہ جی انی لیڈر مگر لگ جاؤ گے سارا ساتھ لٹیا جاؤ گا بہاوا کہ لٹن اندھا آگو سات محاور سانیاں کڈنیا پہ بانی چو کہ بابے نانک نے یہ راہ چلایا اور یہ کلا ہی انا بولی نو کسی پہ نہیں بورے نے سنے نا انے نو دے نا انا گڈی چ بیٹھا گھوڑا کے چٹیا جدا ایک لولا لنگڑا پنگل واڑے چوکھے گی ہے نا وہ دو بندے وہ جڑا انا سی وہ بچ بیٹھا جڑا ان ہاتھوں سے جاتا انہیں راستہ دیکھنا سی وہ بولا وہ انا کہے وہ تو کہڑے راستے تریا جانا اتنے تو نالے کے دھد پانی ہے نالا وا انا کہے تو کہڑے راستے چ تریا جانا انہوں نے سنیا نا پچھلا انا کی کہتا تو بولا سر وہ سیٹی جائے دونوں نالے چ ڈگ پہ ادا انا مارے اندھی نو کسوں بجے تھمی اس طرح سال ہے مہاراج لکھے نے اندھا اندے کھوئے کھیلے کیا سڈے کے گیان ہے مہاراج کہتا انا بندہ انے نو خوہ کے ٹک کے خوہ کے ڈگن دے آ جنی مریادا ہے جنی سکھاں دے گل چ پائی ہے ساری سنگت نو انا انے خوہ کے ڈگن دے آ اس کر کے بڑے دھیان نہ کرن دی لوڑ ہے جدا سکھو ٹل گر سیویے اہم سہج سبائے درشن پرس ہے گرو کے جنم مرن مک جائے جدو اندر تیرے درشن ہو گئے کل تو تیرا جنم مرن مک جانا اس کر کے بڑے دھیان نہ ترن کی لوڑ ہے سن ایک بانی کا لفظ جہا ہے وہ سنیارے کا کام ہے ترنا ایک چیز کا سی جب گیان لیا تو کن بھرم لکھے ہے سو کہو ٹل گر سیویے اہم سہج سبائے درشن پرس اے گرو کے جنم مرن مک جائے اس کر کے جڑا کہنا ہے یہ کہو نانک ہے اس اسی کر کے
Two.